ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਟਿਮ ਹਾਟਨਸ ਨੇ ਵਧੇਰੇ ਅਸਥਾਈ ਵਿਦੇਸ਼ੀ ਕਾਮੇ ਰੱਖਣ ਬਾਰੇ MPs ਨਾਲ ਕੀਤੀ ਲੌਬਿੰਗ। ਕੰਜ਼ਰਵੇਟਿਵਸ ਵੱਲੋਂ ਆਨਲਾਈਨ ਨਾਗਰਿਕਤਾ ਸਮਾਰੋਹ ਬੰਦ ਕਰਨ ਦੀ ਮੰਗ। ਕਾਰਨੀ ਨੇ ਮੰਤਰੀ ਮੰਡਲ 'ਚ ਕੀਤਾ ਫੇਰਬਦਲ। ਟਰੂਡੋ ਯੁੱਗ ਦੇ ਇੱਕ ਮੰਤਰੀ ਦੀ ਕੈਬਨਿਟ ਵਿੱਚ ਵਾਪਸੀ ਅਤੇ RCMP ਨੇ ਆਪਣੇ ਚੀਨ ਵਿੱਚ ਬਣੇ ਡਰੋਨਾਂ ਦੀ ਵਰਤੋਂ ਸੀਮਿਤ ਕੀਤੀ। ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਦੀ ਮਸ਼ਹੂਰ ਕੌਫੀ ਚੇਨ ਟਿਮ ਹਾਟਨਸ ਫੈਡਰਲ ਸਰਕਾਰ 'ਤੇ ਦਬਾਅ ਪਾ ਰਹੀ ਹੈ ਕਿ ਉਹ ਇਸ ਗੱਲ ਦੀ ਇਜਾਜ਼ਤ ਦੇਣ ਕਿ ਉਸਦੇ ਜਿਹੜੇ ਫਰੈਂਚਾਈਜ਼ੀਜ਼ ਨੇ ਉਹ ਹੋਰ ਅਸਥਾਈ ਵਿਦੇਸ਼ੀ ਕਾਮਿਆਂ ਯਾਨੀ ਟੈਂਪਰੇਰੀ ਫੋਰਨ ਵਰਕਰਸ ਨੂੰ ਰੱਖ ਸਕਣ। CBC ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਕੰਪਨੀ ਵੱਲੋਂ ਲਿਖਤੀ ਚਿੱਠੀਆਂ ਅਤੇ MPs ਨਾਲ ਹੋਈਆਂ ਕਈ ਮੀਟਿੰਗਾਂ ਵਿੱਚ ਲਗਾਤਾਰ ਇਹ ਮੰਗ ਰੱਖੀ ਗਈ ਹੈ। ਮਈ 2024 ਵਿੱਚ ਉਸ ਸਮੇਂ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੂੰ ਲਿਖੀ ਚਿੱਠੀ ਵਿੱਚ ਟਿਮ ਹਾਟਨਸ ਨੇ ਦੱਸਿਆ ਸੀ ਕਿ ਭੋਜਨ ਸੇਵਾ ਉਦਯੋਗ ਨੂੰ ਕੋਵਿਡ ਮਹਾਂਮਾਰੀ ਦੌਰਾਨ ਬੜਾ ਵੱਡਾ ਝਟਕਾ ਲੱਗਿਆ ਸੀ ਅਤੇ ਅਜੇ ਵੀ ਕਾਮਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਲੈਟਰ ਟਿਮ ਹਾਟਨਸ ਇਸ ਦੀ ਕਿਸੇ ਵੀ ਫਰੈਂਚਾਈਜ਼ੀ ਜਾਂ ਪੈਰੈਂਟ ਕੰਪਨੀ ਰੈਸਟੋਰੈਂਟਸ ਬ੍ਰਾਂਡ ਇੰਟਰਨੈਸ਼ਨਲ ਅਤੇ IRCC ਵਿਚਕਾਰ ਕਮਿਊਨੀਕੇਸ਼ਨ ਦੀ ਮੰਗ ਕਰਨ ਵਾਲੀ ਇੱਕ ਜਾਣਕਾਰੀ ਤੱਕ ਪਹੁੰਚ ਦੀ ਬੇਨਤੀ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ ਸੀ। ਇਸ ਦਸਤਾਵੇਜ਼ ਜਿਸ ਵਿੱਚ ਲਿਖਣ ਵਾਲੇ ਦਾ ਨਾਮ ਅਤੇ ਅਹੁਦਾ ਹਟਾਇਆ ਗਿਆ, ਇਹਦੇ 'ਚ ਮੰਗ ਕੀਤੀ ਗਈ ਹੈ ਕਿ ਟੈਂਪਰੇਰੀ ਫੋਰਨ ਵਰਕਰਸ ਦੀ ਮੌਜੂਦਾ 20% ਜਿਹੜਾ ਕੈਪ ਹੈ ਉਹਨੂੰ ਵਧਾ ਕੇ 30% ਕਰ ਦਿੱਤਾ ਜਾਵੇ। ਕੈਨੇਡਾ ਨੇ ਇਹ ਕੈਪ ਇੱਕ ਵਾਰੀ 2021 ਦੇ ਵਿੱਚ ਕੋਵਿਡ ਦੌਰਾਨ ਵਧਾ ਦਿੱਤਾ ਸੀ, ਪਰ 2024 ਵਿੱਚ ਸਰਕਾਰ ਨੇ ਇਸ ਨੂੰ ਘਟਾ ਕੇ 10% ਕਰ ਦਿੱਤਾ। ਮਤਲਬ ਇਹ ਕੈਪ ਦਾ ਭਾਵ ਕੀ ਹੈ ਕਿ ਯਾਨੀ ਕੰਪਨੀਆਂ ਆਪਣੇ ਕੁੱਲ ਕਾਮਿਆਂ ਚੋਂ ਕਿੰਨੇ ਪਰਸੈਂਟ ਟੈਂਪਰੇਰੀ ਫੋਰਨ ਵਰਕਰਸ ਨੂੰ ਨੌਕਰੀ 'ਤੇ ਰੱਖ ਸਕਦੀਆਂ। ਟਿਮ ਹਾਟਨਸ ਨੇ ਦਬਾਅ ਬਣਾਉਣਾ ਨਹੀਂ ਛੱਡਿਆ ਅਤੇ ਇਸ ਸਾਲ ਵੱਖ ਵੱਖ MPs ਨਾਲ ਕਈ ਵਾਰੀ ਲੌਬਿੰਗ ਕੀਤੀ। 28 ਅਕਤੂਬਰ ਦੇ ਲੌਬਿੰਗ ਨੋਟਸ ਮੁਤਾਬਕ ਕੰਪਨੀ ਨੇ ਲਿਬਰਲ, ਕੰਜ਼ਰਵੇਟਿਵਸ ਅਤੇ ਬਲਾਕ ਕਿਬੈਕਵਾ ਦੇ MPs ਨਾਲ ਅਤੇ ਕਈ ਫੈਡਰਲ ਡਿਪਾਰਟਮੈਂਟਸ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਸ ਕੀਤੀਆਂ। ਮਾਰਕ ਮਿਲਰ ਜੋ ਕਿ ਹੁਣ ਕਲਚਰਲ ਮਿਨਿਸਟਰ ਨੇ, ਉਸ ਸਮੇਂ ਉਹਨਾਂ ਲਿਬਰਲ MPs 'ਚ ਸ਼ਾਮਿਲ ਸੀਗੇ ਜਿਨ੍ਹਾਂ ਨੇ ਅਕਤੂਬਰ ਵਿੱਚ ਕੰਪਨੀ ਦੇ ਰੈਪ੍ਰਜੈਂਟੇਟਿਵ ਨਾਲ ਮੁਲਾਕਾਤ ਕੀਤੀ ਸੀ। ਤੇ ਮਿਲਰ ਨੇ CBC ਨਿਊਜ਼ ਨੂੰ ਕਿਹਾ ਕਿ ਕੰਪਨੀ ਚਾਹੁੰਦੀ ਸੀ ਕਿ ਉਹਨਾਂ ਦੇ ਮੌਜੂਦਾ ਵਿਦੇਸ਼ੀ ਕਾਮਿਆਂ ਦੇ ਵੀਜ਼ੇ ਆਸਾਨੀ ਨਾਲ ਵਧਾਏ ਜਾਣ। ਇੱਕ ਹੋਰ MP ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਟਿਮ ਹਾਟਨਸ ਦੀ ਮਾਲਕ ਕੰਪਨੀ RBI ਚਾਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਨੈਕਸਸ ਪ੍ਰੋਗਰਾਮ ਵਾਂਗ ਤੇਜ਼ ਮਨਜ਼ੂਰੀ ਸਿਸਟਮ ਮਿਲੇ ਤਾਂ ਜੋ ਉਹਨਾਂ ਲਈ ਵੀਜ਼ਾ ਪ੍ਰਕਿਰਿਆ ਤੇਜ਼ ਹੋ ਸਕੇ। ਨੈਕਸਸ ਸਿਸਟਮ 'ਚ ਬੇਸਿਕਲੀ ਕੀ ਹੈ ਕਿ ਜਿਹੜੀ ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਹੈ ਅਤੇ US ਦੇ ਜਿਹੜੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਹੈ ਉਹਨਾਂ ਵੱਲੋਂ ਸਾਂਝੇ ਤੌਰ 'ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਨੈਕਸਸ ਟਰੈਵਲ ਕਾਰਡ। ਤੇ ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਭਰੋਸੇਯੋਗ ਯਾਤਰੀ ਹੁੰਦੇ ਨੇ ਕੈਨੇਡਾ ਜਾਂ US ਵਿੱਚ ਦਾਖਲ ਹੋਣ ਲੱਗਿਆਂ ਬਾਰਡਰ 'ਤੇ ਲੱਗੀਆਂ ਲੰਮੀਆਂ ਕਤਾਰਾਂ ਤੋਂ ਬਚ ਜਾਂਦੇ ਨੇ, ਯਾਨੀ ਇੱਕ ਤਰ੍ਹਾਂ ਦੀ ਸਪੈਸ਼ਲ ਪ੍ਰਿਵਿਲੇਜ ਹੈ। ਸੋ ਇੱਕ MP ਨੇ ਦੱਸਿਆ ਕਿ ਵੀ ਜਿਹੜੀ ਟਿਮ ਹਾਟਨਸ ਦੀ ਮਾਲਕ ਕੰਪਨੀ ਉਹ ਚਾਹੁੰਦੀ ਸੀ ਕਿ ਵੀ ਨੈਕਸਸ ਪ੍ਰੋਗਰਾਮ ਵਾਂਗ ਕੋਈ ਜਿਹੜੀ ਫਾਸਟ ਟਰੈਕ ਸਿਸਟਮ ਲਿਆਂਦਾ ਜਾਵੇ ਵੀਜ਼ਾ ਪ੍ਰਕਿਰਿਆ ਲਈ। ਇਹਦੀ ਉਹ ਲੌਬਿੰਗ ਕਰਦੇ ਰਹੇ ਨੇ ਤੇ ਮੌਜੂਦਾ ਸਥਿਤੀ ਵਿੱਚ ਜਿਹੜੇ ਵਿਦੇਸ਼ੀ ਕਾਮੇ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਜਾਰੀ ਰੱਖਣ ਲਈ ਨਵੇਂ ਪਰਮਿਟਸ ਲਈ ਅਰਜ਼ੀ ਦੇਣੀ ਪੈਂਦੀ ਹੈ ਤੇ ਕਈ ਵਾਰ ਇੰਪਲੋਇਰ ਨੂੰ ਦੁਬਾਰਾ LMIA ਲਵਾਉਣੀ ਪੈਂਦੀ ਹੈ। LMIA ਨਾਲ ਇਹ ਸਾਬਤ ਹੁੰਦਾ ਹੈ ਕਿ ਜਿਹੜੇ ਇੰਪਲੋਇਰ ਨੇ ਉਹ ਕਿਸੇ ਕੈਨੇਡੀਅਨ ਕਾਮੇ ਨੂੰ ਨਹੀਂ ਲੱਭ ਸਕੇ। ਟਿਮ ਹਾਟਨਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਮਾਈਕਲ ਓਲੇਵਰਾ ਨੇ ਆਪਣੇ ਬਿਆਨ 'ਚ ਕਿਹਾ ਕਿ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰਸ ਨੂੰ ਰੱਖਣ ਵਿੱਚ ਫਲੈਕਸੀਬਿਲਿਟੀ ਦੀ ਲੋੜ ਹੈ, ਖਾਸ ਕਰਕੇ ਰੂਰਲ ਅਤੇ ਜਿਹੜੇ ਰਿਮੋਟ ਏਰੀਆਜ਼ ਨੇ ਉੱਥੇ ਕਾਮੇ ਬਹੁਤ ਥੋੜ੍ਹੇ ਨੇ, ਇਹ ਉਹਨਾਂ ਦੀ ਦਲੀਲ ਹੈ। ਉਹ ਕਹਿੰਦੇ ਨੇ ਕਿ ਵੀ ਜਿਹੜੇ ਟੈਂਪਰੇਰੀ ਫੋਰਨ ਵਰਕਰ ਪਹਿਲਾਂ ਹੀ ਕੈਨੇਡਾ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਜ਼ਿਆਦਾ ਸਮੇਂ ਰਹਿਣ ਦਿੱਤਾ ਜਾਣਾ ਚਾਹੀਦਾ ਜਾਂ ਉਹਨਾਂ ਲਈ PR ਦੇ ਕਲੀਅਰ ਰਾਹ ਹੋਣੇ ਚਾਹੀਦੇ ਨੇ। ਕੰਪਨੀ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਸਟੋਰੈਂਟ ਉਦਯੋਗ ਵਿੱਚ ਲਗਭਗ 70,000 ਨੌਕਰੀਆਂ ਖਾਲੀ ਪਈਆਂ ਨੇ ਅਤੇ ਉਹ ਰੈਸਟੋਰੈਂਟਸ ਕੈਨੇਡਾ ਨਾਲ ਮਿਲ ਕੇ ਕਾਮਿਆਂ ਦੀ ਸਿਖਲਾਈ ਵਿੱਚ ਇਨਵੈਸਟ ਕਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਟਿਮ ਹਾਟਨਸ ਦੇ ਵਿਰੁੱਧ ਆਨਲਾਈਨ ਅਤੇ ਰੈਸਟੋਰੈਂਟ ਦੋਹਾਂ ਕਿਤੇ ਨਫ਼ਰਤੀ ਵਰਤਾਰਾ ਵਧਿਆ ਹੈ। ਉਹਨਾਂ ਦੱਸਿਆ ਕਿ ਟਿਮ ਦੇ 95% ਤੋਂ ਵੱਧ ਇੰਪਲੋਈਜ਼ ਲੋਕਲੀ ਭਰਤੀ ਕੀਤੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਵੀ ਕੁਝ ਲੋਕ ਕੈਨੇਡੀਅਨ ਲੱਗਣ ਬਾਰੇ ਗਲਤ ਧਾਰਨਾਵਾਂ ਰੱਖਦੇ ਨੇ ਅਤੇ ਫਿਰ ਦੂਸਰੇ ਲੋਕਾਂ ਨੂੰ ਤੰਗ ਕਰਦੇ ਨੇ। 28 ਅਕਤੂਬਰ ਦੇ ਲੌਬਿੰਗ ਨੋਟ ਦੇ ਅਨੁਸਾਰ ਕੰਪਨੀ ਨੇ ਕੰਜ਼ਰਵੇਟਿਵਸ ਅਤੇ ਬਲਾਕ MPs, ਵਿੱਤ ਮੰਤਰੀ ਦੇ ਸਟਾਫ, ਕੈਨੇਡਾ ਅਮੈਰੀਕਾ ਵਪਾਰ ਤੇ ਉਦਯੋਗ ਅਤੇ PMO ਦੇ ਸਟਾਫ ਨਾਲ ਵੀ ਮੀਟਿੰਗਸ ਕੀਤੀਆਂ ਸਨ। ਸੋ ਇੱਕ ਪਾਸੇ ਜਿੱਥੇ ਇਮੀਗ੍ਰੇਸ਼ਨ ਤੇ ਪੇਚ ਕੱਸਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਸਿਲਸਿਲਾ ਸ਼ੁਰੂ ਵੀ ਹੋ ਗਿਆ, ਤੇ ਦੂਜੇ ਪਾਸੇ ਟਿਮ ਹਾਟਨਸ ਵਰਗਾ ਜਿਹੜਾ ਵੱਡਾ ਬ੍ਰਾਂਡ ਹੈ ਕੈਨੇਡਾ ਦਾ, ਉਹ ਆਲਰੇਡੀ ਇਸ ਗੱਲ ਦਾ ਰੌਲਾ ਪਾਉਣਾ ਪਾ ਰਿਹਾ ਹੈ ਕਿ ਜਿਹੜੀ ਇਸ ਉਦਯੋਗ ਦੇ ਵਿੱਚ ਕਾਮੇ ਲੱਭ ਨਹੀਂ ਰਹੇ ਹੈਗੇ ਤੇ ਜਿਹੜੇ ਵਰਕ ਪਰਮਿਟ ਤੇ ਲੋਕ ਨੇ ਜਾਂ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦੇ ਵਿੱਚ ਥੋੜ੍ਹੀ ਈਜ਼ ਕੀਤੀ ਜਾਵੇ। ਕੰਜ਼ਰਵੇਟਿਵ ਪਾਰਟੀ ਨੇ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਾਗਰਿਕਤਾ ਦਾ ਵਿਕਲਪ ਖਤਮ ਕੀਤਾ ਜਾਵੇ ਅਤੇ ਸਾਰੇ ਨਾਗਰਿਕਤਾ ਸਮਾਰੋਹ ਦੁਬਾਰਾ ਤੋਂ ਪੂਰੀ ਤਰ੍ਹਾਂ ਇਨ ਪਰਸਨ ਕਰਵਾਏ ਜਾਣ। ਕੰਜ਼ਰਵੇਟਿਵ MP ਮਿਸ਼ਲ ਰੈਂਪਲ ਗਾਰਨਾ ਨੇ ਕਿਹਾ ਕਿ ਪਿਛਲੇ ਸਾਲ ਅੱਧੇ ਤੋਂ ਵੱਧ ਲੋਕ ਸਿਰਫ ਆਨਲਾਈਨ ਇੱਕ ਬਾਕਸ ਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ, ਜੋ ਕਿ ਠੀਕ ਨਹੀਂ ਹੈ। ਉਹਨਾਂ ਦਾ ਕਹਿਣਾ ਕਿ ਹੁਣ ਜਦੋਂ COVID-19 ਮਹਾਂਮਾਰੀ ਖਤਮ ਹੋ ਗਈ ਹੈ ਤਾਂ ਆਨਲਾਈਨ ਸਮਾਰੋਹ ਕਰਨਾ ਬੜਾ ਕ੍ਰੇਜ਼ੀ ਆਈਡੀਆ ਹੈ। ਉਹਨਾਂ ਨੇ ਕਿਹਾ ਕਿ ਜਿਸ ਵੇਲੇ ਦੇਸ਼ ਵਿੱਚ ਇਮੀਗ੍ਰੇਸ਼ਨ ਲਈ ਸਮਰਥਨ ਘੱਟ ਹੋ ਰਿਹਾ ਹੈ, ਉਸ ਵੇਲੇ ਰਵਾਇਤੀ ਅਤੇ ਸਮਾਜ ਨੂੰ ਜੋੜਨ ਵਾਲੇ ਇਨ ਪਰਸਨ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ। ਅਪ੍ਰੈਲ 2020 ਵਿੱਚ ਕੋਵਿਡ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਨਵੇਂ ਕੈਨੇਡੀਅਨਸ ਨੂੰ ਨਾਗਰਿਕਤਾ ਦੀ ਸਹੁੰ ਚੁਕਾਉਣ ਲਈ ਵਰਚੁਅਲ ਸਮਾਰੋਹ ਸ਼ੁਰੂ ਕੀਤੇ ਗਏ ਸਨ। ਜੁਲਾਈ 2022 ਵਿੱਚ ਸਰਕਾਰ ਨੇ ਇਨ ਪਰਸਨ ਸਮਾਰੋਹ ਮੁੜ ਸ਼ੁਰੂ ਵੀ ਕੀਤੇ ਸਨ, ਪਰ ਵਰਚੁਅਲ ਆਪਸ਼ਨ ਨੂੰ ਵੀ ਜਾਰੀ ਰੱਖਿਆ ਸੀ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ 'ਚ ਲਿਆਇਆ ਜਾ ਸਕੇ। ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਅਤੇ 2022 ਦੇ ਲਾਸਟ 6 ਮਹੀਨਿਆਂ ਵਿੱਚ 10% ਤੋਂ ਵੀ ਘੱਟ ਲੋਕਾਂ ਨੇ ਹੀ ਇਨ ਪਰਸਨ ਸੈਰੇਮਨੀਜ਼ ਨੂੰ ਆਪਟ ਕੀਤਾ ਸੀ। ਹਾਲਾਂਕਿ ਇਹ ਸਮਾਰੋਹ ਸਿੰਗਲ ਕਲਿੱਕ ਵਰਗੇ ਆਸਾਨ ਨਹੀਂ ਹੁੰਦੇ। ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਮੁਤਾਬਿਕ ਕੁਝ ਸਟੈਪਸ ਮੈਂਡੇਟੋਰੀ ਹੁੰਦੇ ਨੇ, ਜਿਵੇਂ ਕਿ ਵੀਡੀਓ ਕਾਲ ਰਾਹੀਂ ਆਫੀਸ਼ੀਅਲ ਨਾਲ ਮਿਲ ਕੇ ਪਛਾਣ ਦੀ ਪੁਸ਼ਟੀ ਕਰਨੀ ਅਤੇ ਫਿਰ ਆਪਣੇ PR ਕਾਰਡ ਨੂੰ ਕੈਂਚੀ ਨਾਲ ਕੱਟਣਾ। ਇਸ ਤੋਂ ਬਾਅਦ ਵਿਅਕਤੀ ਇੱਕ ਵਰਚੁਅਲ ਸਮਾਰੋਹ ਸ਼ਾਮਿਲ ਹੁੰਦਾ ਹੈ, ਸਹੁੰ ਲੈਂਦਾ ਹੈ, ਫਿਰ ਇੱਕ ਡਾਕੂਮੈਂਟ ਤੇ ਸਾਈਨ ਕਰਦਾ ਹੈ ਅਤੇ ਫਿਰ ਇਸ ਨੂੰ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਿਆ ਜਾਂਦਾ ਹੈ। ਕੰਜ਼ਰਵੇਟਿਵ MP ਟੌਮ ਕਮੀਕ ਨੇ ਇੱਕ ਪਟੀਸ਼ਨ ਨੂੰ ਵੀ ਸਪੌਂਸਰ ਕੀਤਾ ਸੀਗਾ 2023 'ਚ, ਜਿਸ 'ਚ ਮੰਗ ਕੀਤੀ ਗਈ ਸੀ ਕਿ ਨਾਗਰਿਕਤਾ ਸਮਾਰੋਹਾਂ ਲਈ ਮੁੱਖ ਤਰੀਕਾ ਦੁਬਾਰਾ ਇਨ ਪਰਸਨ ਹੀ ਬਣਾਇਆ ਜਾਵੇ। ਪਰ ਇਮੀਗ੍ਰੇਸ਼ਨ ਮਿਨਿਸਟਰ ਦੇ ਪਾਰਲੀਮੈਂਟਰੀ ਸੈਕਟਰੀ ਪੌਲ ਚਿਆਂਗ ਨੇ ਇਸ ਪਟੀਸ਼ਨ ਦੇ ਜਵਾਬ ਵਿੱਚ ਕਿਹਾ ਸੀ ਕਿ ਵਰਚੁਅਲ ਸਮਾਰੋਹਾਂ ਨਾਲ ਵਿਭਾਗ ਨੂੰ ਨਾਗਰਿਕਤਾ ਦੇ ਵੇਟ ਟਾਈਮਸ ਨੂੰ ਘਟਾਉਣ ਵਿੱਚ ਬੜੀ ਮਦਦ ਮਿਲੀ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਸ ਹਫ਼ਤੇ ਆਪਣੀ ਕੈਬਨਿਟ ਵਿੱਚ ਕੁਝ ਬਦਲਾਅ ਕੀਤੇ ਨੇ। ਇਸ ਦੌਰਾਨ ਟਰੂਡੋ ਯੁੱਗ ਦੇ ਇੱਕ ਮੰਤਰੀ ਦੀ ਕੈਬਨਿਟ 'ਚ ਵਾਪਸੀ ਹੋਈ ਹੈ ਅਤੇ ਦੋ ਹੋਰ ਮੰਤਰੀਆਂ ਦਾ ਕਾਰਜਭਾਰ ਵਧਾਇਆ ਗਿਆ। ਮਾਰਕ ਮਿਲਰ ਨੂੰ ਕੈਨੇਡੀਅਨ ਪਛਾਣ, ਸੱਭਿਆਚਾਰ ਅਤੇ ਅਧਿਕਾਰਕ ਭਾਸ਼ਾ ਮੰਤਰੀ ਬਣਾਇਆ ਗਿਆ। ਪਬਲਿਕ ਵਰਕਸ ਐਂਡ ਪ੍ਰੋਕਿਓਰਮੈਂਟ ਮਿਨਿਸਟਰ ਜੋਏਲ ਲਾਈਟਬਾਊਂਡ ਨੂੰ ਕਾਰਨੀ ਦੇ ਕਿਬੈਕ ਲਈ ਲੈਫਟੀਨੈਂਟ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਵਾਤਾਵਰਣ ਮੰਤਰੀ ਜੂਲੀ ਡੈਬਰੂਜ਼ਿਨ ਨੂੰ ਹੁਣ ਪਾਰਕਸ ਅਤੇ ਨੇਚਰ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ। ਪਹਿਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਸਟੀਵਨ ਗਿਲਬੋ ਦੇ ਕੋਲ ਸਨ, ਜਿਨ੍ਹਾਂ ਨੇ ਪਿਛਲੇ ਹਫ਼ਤੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਮਾਰਕ ਮਿਲਰ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਸਮੇਂ ਇਮੀਗ੍ਰੇਸ਼ਨ ਮਿਨਿਸਟਰ, ਮੂਲ ਨਿਵਾਸੀ ਸੰਬੰਧਾਂ ਲਈ ਮੰਤਰੀ ਅਤੇ ਮੂਲ ਨਿਵਾਸੀ ਸੇਵਾਵਾਂ ਲਈ ਮੰਤਰੀ ਰਹਿ ਚੁੱਕੇ ਨੇ, ਪਰ ਜਦੋਂ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਸਨ ਉਦੋਂ ਮਿਲਰ ਨੂੰ ਕੈਬਨਿਟ 'ਚ ਥਾਂ ਨਹੀਂ ਮਿਲੀ ਸੀ। ਦਰਅਸਲ ਵੀਰਵਾਰ ਨੂੰ ਫੈਡਰਲ ਸਰਕਾਰ ਨੇ ਅਲਬਰਟਾ ਨਾਲ ਇੱਕ MOU ਸਾਈਨ ਕੀਤਾ, ਜਿਸ ਵਿੱਚ BC ਦੇ ਕੋਸਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਲਈ ਇਕੱਠੇ ਅੱਗੇ ਵਧਣ ਦੀ ਸਹਿਮਤੀ ਦਿੱਤੀ ਗਈ ਹੈ। ਇਸ ਐਨਰਜੀ ਸਮਝੌਤੇ ਦੇ ਵਿਰੋਧ ਵਿੱਚ ਗਿਲਬੋ ਨੇ ਕਾਰਨੀ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਸਟੀਵਨ ਗਿਲਬੋ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਵਾਤਾਵਰਣ ਮੰਤਰੀ ਵੀ ਰਹਿ ਚੁੱਕੇ ਨੇ। ਗਿਲਬੋ ਨੇ ਸੋਸ਼ਲ ਮੀਡੀਆ ਤੇ ਪਾਏ ਆਪਣੇ ਅਸਤੀਫਾ ਪੱਤਰ 'ਚ ਲਿਖਿਆ ਸੀ ਕਿ ਉਹ ਨਵੇਂ ਪਾਈਪਲਾਈਨ ਅਗਰੀਮੈਂਟ ਨਾਲ ਸਖ਼ਤ ਅਸਹਿਮਤ ਨੇ ਅਤੇ ਇਸ ਕਰਕੇ ਉਹ ਕੈਬਨਿਟ ਤੋਂ ਵੱਖ ਹੋ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲਿਬਰਲ MP ਵਜੋਂ ਕੰਮ ਕਰਦੇ ਰਹਿਣਗੇ। RCMP ਕੋਲ 973 ਚੀਨ ਵਿੱਚ ਬਣੇ ਡਰੋਨ ਨੇ, ਪਰ ਹੁਣ ਉਹ ਇਹਨਾਂ ਦੀ ਵਰਤੋਂ ਸਿਰਫ ਉਹਨਾਂ ਕੰਮਾਂ ਤੱਕ ਹੀ ਸੀਮਿਤ ਕਰ ਰਹੀ ਹੈ ਜਿਨ੍ਹਾਂ ਵਿੱਚ ਕੋਈ ਸੈਂਸਿਟਿਵ ਇਨਫੋਰਮੇਸ਼ਨ ਨਹੀਂ ਹੁੰਦੀ। RCMP ਕਹਿੰਦੀ ਹੈ ਕਿ ਇਹ ਡਰੋਨ ਹਾਈ ਸਿਕਿਉਰਿਟੀ ਰਿਸਕ ਪੈਦਾ ਕਰ ਸਕਦੇ ਨੇ, ਖਾਸ ਕਰਕੇ ਕਿਉਂਕਿ ਇਹ ਚੀਨ ਵਿੱਚ ਬਣੇ ਹੋਏ ਨੇ। RCMP ਕੋਲ ਕੁੱਲ 1230 ਡਰੋਨ ਨੇ, ਜਿਨ੍ਹਾਂ ਵਿੱਚੋਂ ਲਗਭਗ 80% ਚਾਈਨਾ ਦੇ ਬਣੇ ਹੋਏ ਨੇ। ਇਹ ਡਰੋਨ ਕੈਨੇਡਾ ਅਮੈਰੀਕਾ ਬਾਰਡਰ ਦੀ ਨਿਗਰਾਨੀ ਕਰਨ ਅਤੇ ਵੱਖ ਵੱਖ ਪੁਲਿਸ ਕਾਰਵਾਈਆਂ ਵਿੱਚ ਵਰਤੇ ਜਾਂਦੇ ਨੇ। ਸੈਨੇਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦਿੱਤੇ ਇੱਕ ਲਿਖਤੀ ਜਵਾਬ ਵਿੱਚ RCMP ਨੇ ਕਿਹਾ ਕਿ ਇਹਨਾਂ ਡਰੋਨਸ ਨੂੰ ਬਦਲਣ ਲਈ $30 million ਤੋਂ ਵੱਧ ਦਾ ਖਰਚ ਆਉਣਾ ਹੈ, ਯਾਨੀ ਲਗਭਗ $35,000 ਪਰ ਡਰੋਨ। ਖਰਚ ਵਧਣ ਦਾ ਕਾਰਨ ਇਹ ਹੈ ਕਿ ਚੀਨ ਤੋਂ ਇਲਾਵਾ ਹੋਰ ਦੇਸ਼ਾਂ ਦੇ ਡਰੋਨ ਤਕਰੀਬਨ ਦੁੱਗਣੇ ਮਹਿੰਗੇ ਹੁੰਦੇ ਨੇ। ਐਕਸਪਰਟਸ ਦਾ ਕਹਿਣਾ ਕਿ RCMP ਦੀ ਚਿੰਤਾ ਮੁੱਖ ਤੌਰ ਤੇ ਚੀਨੀ ਡਰੋਨਾਂ ਦੀ ਸੰਚਾਰ ਅਤੇ ਡਾਟਾ ਟ੍ਰਾਂਸਮਿਸ਼ਨ ਸਿਸਟਮਸ ਨਾਲ ਜੁੜੇ ਖਤਰੇ ਕਾਰਨ ਹੈ। ਮੌਂਟਰੀਅਲ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਯੀਗਲ ਬੈਂਡੇਵਿਡ ਨੇ ਕਿਹਾ ਕਿ ਹਰ ਕਨੈਕਟਡ ਡਿਵਾਈਸ ਸੁਰੱਖਿਆ ਕਮਜ਼ੋਰੀਆਂ ਬਾਰੇ ਸਵਾਲ ਖੜੇ ਕਰਦੀ ਹੈ। ਇਸ ਵੇਲੇ RCMP ਇਹ ਡਰੋਨ ਵਰਤਦਿਆਂ ਉਡਾਣ ਦੌਰਾਨ ਡਾਟਾ ਭੇਜਣ ਨੂੰ ਸੀਮਿਤ ਕਰ ਰਹੀ ਹੈ ਅਤੇ ਇਹਨਾਂ ਨੂੰ ਗੈਰ ਸੰਵੇਦਨਸ਼ੀਲ ਕਾਰਵਾਈਆਂ ਲਈ ਹੀ ਵਰਤ ਰਹੀ ਹੈ। ਨੌਨ ਸੈਂਸਿਟਿਵ ਜਿਹੜੀਆਂ ਕਾਰਵਾਈਆਂ ਨੇ, ਜਿਵੇਂ ਕਿ ਲਾਪਤਾ ਵਿਅਕਤੀਆਂ ਦੀ ਭਾਲ, ਕਾਰ ਚੋਰੀ ਜਾਂ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਕਾਰਵਾਈਆਂ। RCMP ਦਾ ਕਹਿਣਾ ਹੈ ਕਿ ਉਹ ਚੀਨੀ ਡਰੋਨ ਕਦੇ ਵੀ ਐਮਰਜੈਂਸੀ ਰਿਸਪੋਂਸ ਟੀਮਸ, ਮਿਨਿਸਟਰ ਜਾਂ ਫੋਰਨ ਗੈਸਟ ਦੀ ਸਿਕਿਉਰਿਟੀ, ਸਰਹੱਦ ਦੀ ਸੁਰੱਖਿਆ ਜਾਂ ਅਮਰੀਕੀ ਏਜੰਸੀਆਂ ਨਾਲ ਸਾਂਝੀਆਂ ਜਾਂਚਾਂ ਵਿੱਚ ਨਹੀਂ ਵਰਤਦੀ। ਇਹਨਾਂ ਸੈਂਸਿਟਿਵ ਮਿਸ਼ਨਜ਼ ਲਈ RCMP ਕੋਲ 112 ਫਰਾਂਸ ਦੇ ਬਣੇ, 96 ਅਮਰੀਕਾ ਦੇ ਬਣੇ ਅਤੇ 24 ਬੈਲਜੀਅਮ 'ਚ ਬਣੇ ਡਰੋਨ ਹੈਗੇ ਨੇ। ਕੰਜ਼ਰਵੇਟਿਵ ਸੈਨੇਟਰ ਕਲਾਉਡ ਕੈਰੀਗਨਨ ਦੇ ਸਵਾਲਾਂ ਦੇ ਜਵਾਬ ਦੇ ਅਨੁਸਾਰ ਆਰਸੀਐਮਪੀ ਕਿਸੇ ਵੀ ਕੈਨੇਡੀਅਨ ਡਰੋਨ ਦੀ ਵਰਤੋਂ ਨਹੀਂ ਕਰਦੀ ਹੈ। ਆਰਸੀਐਮਪੀ ਨੇ ਕਿਹਾ ਕਿ ਚੀਨੀ ਡਰੋਨ 2023 ਤੋਂ ਪਹਿਲਾਂ ਖਰੀਦੇ ਗਏ ਸਨ, ਉਸ ਸਮੇਂ ਕੋਈ ਪਾਬੰਦੀਆਂ ਨਹੀਂ ਸੀਗੀਆਂ। ਇਹ ਡਰੋਨ ਹਵਾਈ ਜਹਾਜ਼ ਜਾਂ ਹੈਲੀਕਾਪਟਰ ਦੀ ਤੁਲਨਾ ਵਿੱਚ ਕਾਫੀ ਸਸਤੇ ਅਤੇ ਤੇਜ਼ ਨੇ ਅਤੇ ਮੁਸ਼ਕਲ ਸਥਾਨਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਨੇ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਡਰੋਨਾਂ ਦੀ ਸੁਰੱਖਿਆ ਜਾਂਚਣਾ ਮੁਸ਼ਕਲ ਹੈ ਕਿਉਂਕਿ ਹਜ਼ਾਰਾਂ ਹਿੱਸਿਆਂ, ਸੌਫਟਵੇਅਰਸ ਅਤੇ ਡੇਟਾ ਸਟੋਰੇਜ ਪ੍ਰਣਾਲੀਆਂ ਦੇ ਅਸਲੀ ਮੂਲ ਬਾਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਬੈਂਡੇਵਿਡ ਦਾ ਕਹਿਣਾ ਹੈ ਕਿ ਸਾਵਧਾਨ ਰਹਿਣਾ ਜ਼ਰੂਰੀ ਹੈ। ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਭਵਿੱਖ ਵਿੱਚ ਸਾਰੀਆਂ ਫੈਡਰਲ ਸੁਰੱਖਿਆ ਏਜੰਸੀਆਂ ਲਈ ਡਰੋਨਾਂ ਦੀ ਖਰੀਦ ਇੱਕੋ ਥਾਂ ਤੋਂ ਕੀਤੀ ਜਾਵੇ ਅਤੇ ਹਰ ਡਰੋਨ ਤੇ ਸੁਰੱਖਿਆ ਟੈਸਟ ਲਾਜ਼ਮੀ ਹੋਣ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।